ਕਥਾ ਦੇ ਮਗਰੋਂ ਮੁਸਾਫਰ ਨੂੰ ਕੁਝ ਬੇਚੈਨੀ ਹੋ ਰਹੀ ਸੀ। ਦੂਜੇ ਦਿਨ ਕੁਝ ਵਿਹਲਾ ਸਮਾਂ ਵੇਖ ਕੇ ਬਾਬਾ ਜੀ ਨੂੰ ਜਾ ਮਿਲਿਆ ਤੇ ਕਹਿਣ ਲੱਗਾ, ਬਾਬਾ ਜੀ ਕੱਲ ਕਥਾ ਵਿੱਚ ਜਿਹੜਾ ਪ੍ਰਸੰਗ ਸੀ ਨਾ, ਮੈਂ ਉਹਨਾਂ ਦਾ ਤਤਸਾਰ ਯਾਦ ਕੀਤਾ ਸੀ। ਉਹ ਸੁਣਾਉਂਦਿਆਂ ਜੇ ਕਿਤੇ ਮੇਰੇ ਕੋਲੋਂ ਭੁੱਲ ਹੋ ਜਾਏ ਤਾਂ ਤੁਸੀਂ ਠੀਕ ਕਰ ਦਿਓ। ਵਾਹਿਗੁਰੂ ਦਾ ਸਰੂਪ ਪ੍ਰੇਮ ਹੈ। ਉਸ ਨੂੰ ਪ੍ਰੇਮ ਕਰਨ ਨਾਲ ਸਾਡੇ ਅੰਦਰ ਪ੍ਰੇਮ ਉਪਜਦਾ ਹੈ। ਉਸ ਨਾਲ ਪ੍ਰੇਮ ਹੋਣ ਕਰਕੇ ਹਿਰਦਾ ਟਿਕਾਓ, ਭਰੋਸੇ ਤੇ ਸਵਾਦ ਵਿੱਚ ਰਹਿੰਦਾ ਹੈ। ਦੁਨੀਆਂ ਵੱਲੋਂ ਜਿਹੜੇ ਮਾੜੇ ਵਰਤਾਓ ਹੁੰਦੇ ਨੇ, ਜਦੋਂ ਉਹ ਦਿਲ 'ਤੇ ਅਸਰ ਕਰਦੇ ਨੇ ਤਾਂ ਹਿਰਦਾ ਪਰਮੇਸ਼ਰ ਵੱਲ ਹੋਣ ਕਰਕੇ ਦੁਖੀ ਨਹੀਂ ਹੁੰਦਾ, ਅਤੇ ਜੇ ਹਿਰਦਾ ਦੁਖੇ ਤਾਂ ਅੰਦਰੋਂ ਗੁਰਮਤ ਦੀ ਆਵਾਜ਼ ਆਉਂਦੀ ਹੈ, ਬਈ ਖਿਮਾ ਕਰ ਦੇ। ਅਤੇ ਆਪਣੇ ਅੰਦਰ ਕਿਸੇ ਦੀ ਈਰਖਾ ਜਾਂ ਦੁਐਸ਼ ਨਾ ਲਿਆ, ਖੁਸ਼ ਰਹੋ ਅਤੇ ਵਾਹਿਗੁਰੂ ਤੋਂ ਨਾ ਵਿਛੜ। ਫਿਰ ਗੁਰਮਤ ਆਖਦੀ ਹੈ ਕਿ ਈਰਖਾਲੂਆਂ ਅਤੇ ਦੋਖੀਆਂ ਨਾਲ ਵੀ ਗੁੱਸੇ ਨਾ ਹੋ। ਗੁੱਸਾ ਪਹਿਲਾਂ ਤੈਨੂੰ ਅੰਦਰੋਂ ਦੁਖੀ ਕਰੇਗਾ ਅਤੇ ਫਿਰ ਦੂਜਿਆਂ ਨੂੰ ਸਾੜੇਗਾ। ਸੋ ਤੂੰ ਕਿਸੇ ਦਾ ਬੁਰਾ ਨਾ ਕਰ ਅਤੇ ਨਾ ਬੁਰਾ ਸੋਚ। ਜਿੰਨਾ ਤੇਰੇ ਕੋਲੋਂ ਹੋ ਸਕੇ ਓਨਾ ਸਾਰੇ ਜਗਤ ਨਾਲ ਪਿਆਰ ਵਾਲਾ ਵਰਤਾਓ ਕਰ। ਜੇ ਸਾਰੇ ਬੰਦੇ ਆਪਸ ਵਿੱਚ ਪਿਆਰ ਦੀ ਵਰਤੋਂ ਕਰਨ ਜੋਗੇ ਹੋ ਜਾਣ ਤਾਂ ਸੱਚ ਹੈ ਕਿ ਇਹ ਜਗਤ ਸਵਰਗ ਹੋ ਜਾਵੇ। ਫਿਰ ਦੱਸਿਆ ਕਿ ਜਦੋਂ ਬਦੀ ਕਰੋ ਤਾਂ ਦੂਜੇ ਦਾ ਨੁਕਸਾਨ ਤਾਂ ਹੁੰਦਾ ਹੈ, ਪਰ ਆਪਣੇ ਅੰਦਰ ਆਪਣਾ ਆਪਾ ਵੀ ਉਦਾਸ ਅਤੇ ਬਹੁਤ ਵਾਰ ਦੁਖੀ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਆਪਣੇ ਆਪੇ ਨੂੰ ਆਪਣਾ ਆਪਾ ਵੇਖਣ ਦਾ, ਵਾਚਣ ਦਾ ਸੁਭਾਅ ਬਣਾਉਣਾ ਚਾਹੀਦਾ ਹੈ। ਫਿਰ ਆਪਣੇ ਆਪੇ ਨੂੰ ਵੇਖ ਵੇਖ ਕੇ ਕੀਤੇ ਹੋਏ ਕਰਮ ਜਾਂ ਬਹੁਤ ਵਾਰ ਈਰਖਾ, ਨਫ਼ਰਤ, ਵੈਰ ਵਿਰੋਧ ਨਾਲ ਕੀਤੇ ਹੋਏ ਕਰਮ ਵੇਖ ਕੇ ਉਹਨਾਂ ਤੋਂ ਮਿਲੀ ਹੋਈ ਉਦਾਸੀ ਸਾਫ਼ ਦਿਸ ਪੈਂਦੀ ਹੈ। ਜੇ ਮਾੜੀ ਚੀਜ਼ ਦਿਸ ਪਵੇ ਤਾਂ ਉਸ ਨੂੰ ਕੱਢਣ ਨੂੰ ਜੀਅ ਕਰਦਾ, ਅਤੇ ਫਿਰ ਹਿਰਦੇ ਵਿੱਚ ਸਗੋਂ ਉਸ ਨੂੰ ਕੱਢਣ ਦੀ ਤਾਕਤ ਵੱਧਦੀ ਹੈ। ਇਸ ਤਰ੍ਹਾਂ ਮਨ ਨੂੰ ਜਿੱਤਣ ਦੀ ਤਾਕਤ ਵੱਧ ਜਾਂਦੀ ਹੈ ਅਤੇ ਸੁਭਾਅ ਪ੍ਰੇਮ ਵਾਲਾ ਬਣ ਜਾਂਦਾ ਹੈ। ਦੂਜੀ ਗੱਲ ਮੈਂ ਇਹ ਸਮਝੀ ਹੈ ਕਿ ਮਨੁੱਖ ਜੋ ਕੁਝ ਕਰਦਾ ਹੈ ਉਸ ਦੇ ਦੋ ਅਸਰ ਨੇ, ਇੱਕ ਆਪਣੇ 'ਤੇ ਅਤੇ ਦੂਸਰਾ ਦੂਜੇ 'ਤੇ। ਮੰਨ ਲਓ ਕਿ ਮੈਂ ਕਿਸੇ ਨੂੰ ਰਾਹ ਜਾਂਦਿਆਂ ਚੁਪੇੜ ਮਾਰੀ, ਹੁਣ ਉਦਾਸੀ, ਗੁੱਸੇ ਦਾ ਅਸਰ, ਬਦਲਾ ਲੈਣ ਦੀ ਇੱਛਾ ਇੱਕ ਤਾਂ ਉਸ ਦੇ ਅੰਦਰ ਆਵੇਗੀ ਜਿਸ ਨੂੰ ਚਪੇੜ ਵੱਜੀ, ਅਤੇ ਫਿਰ ਪਹਿਲਾਂ ਮੇਰੇ ਅੰਦਰ ਗੁੱਸਾ ਆਇਆ ਅਤੇ ਫਿਰ ਮਾਰ ਚੁੱਕਣ ਮਗਰੋਂ ਇਹ ਅਫਸੋਸ ਹੋਇਆ ਕਿ ਮੈਂ ਕਿਉਂ ਮਾਰਿਆ। ਇਹ ਕੰਮ ਤਾਂ ਪ੍ਰੇਮ ਦਾ ਨਹੀਂ ਸੀ, ਬਲਕਿ ਸਗੋਂ ਇਹ ਕੰਮ ਤਾਂ ਬੁਰਾਈ ਦਾ ਸੀ। ਇਹ ਜਿਹੜਾ ਅਸਰ ਮੇਰੇ ਅੰਦਰ ਪਿਆ, ਇਸ ਨੂੰ ਕਥਾ ਵਾਲਿਆਂ ਨੇ ਨੈਗੇਟਿਵਿਟੀ ਜਾਂ ਘਾਟੇ ਵਾਲਾ ਸੌਦਾ ਲਿਖਿਆ। ਜਿਵੇਂ ਹਿਸਾਬ ਕਰਨ ਵਾਲਾ ਇਹ ਆਖੇਗਾ ਕਿ ਨੈਗੇਟਿਵ ਰਕਮਾਂ ਮੇਰੇ ਅੰਦਰ ਵੱਧ ਗਈਆਂ, ਮੋਟੀ ਗੱਲ ਇਹ ਕਿ ਅੰਦਰਲੇ ਹਿਰਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਘਾਟਾ ਪਿਆ ਹੈ। ਇਸੇ ਤਰ੍ਹਾਂ ਜੇ ਮੈਂ ਕਿਸੇ ਭੁੱਖੇ ਨੂੰ ਰੋਟੀ ਦੇ ਦਿੱਤੀ ਤਾਂ ਉਹ ਰੱਜੇਗਾ, ਉਹਦੇ ਅੰਦਰ ਸ਼ੁਕਰ ਆਇਆ ਅਤੇ ਮੇਰੇ ਅੰਦਰ ਇੱਕ ਸ਼ਾਂਤਮਈ ਖੁਸ਼ੀ ਆਈ। ਇਹ ਇੱਕ ਲਾਹੇ ਵਾਲਾ ਕੰਮ ਸੀ, ਮਤਲਬ ਕਿ ਹਿਸਾਬਦਾਨ ਦੀ ਬੋਲੀ ਵਿੱਚ ਮੇਰੇ ਅੰਦਰ ਇੱਕ ਪਾਜ਼ਿਟਿਵਿਟੀ ਬਣ ਗਈ। ਇਸ ਤਰ੍ਹਾਂ ਪ੍ਰੇਮ ਕਰਨ ਨਾਲ ਅੰਦਰਲੇ ਹਿਰਦੇ ਵਿੱਚ ਲਾਹਾ ਲਾਭ ਵੱਧਦਾ ਅਤੇ ਅਪ੍ਰੇਮ ਜਾਂ ਨਫ਼ਰਤ ਨਾਲ ਤੋਟਾ ਭਾਵ ਨੈਗੇਟਿਵਿਟੀ ਵੱਧਦੀ ਹੈ। ਜਿਹੜਾ ਜੀਵ ਲਾਭ ਨੂੰ ਵਧਾਉਂਦਾ ਹੈ ਉਹ ਬਲਵਾਨ ਹੋ ਜਾਏਗਾ ਅਤੇ ਜਿਹੜਾ ਘਾਟੇ ਨੂੰ ਵਧਾਏਗਾ ਉਹ ਨਿਰਬਲ ਹੋ ਜਾਏਗਾ। ਬਾਬਾ ਜੀ ਮੇਰੀ ਸਮਝ ਵਿੱਚ ਤਾਂ ਇਹ ਸੋਝੀ ਬੜੀ ਕੀਮਤੀ ਹੈ। ਫਿਰ ਮੈਂ ਸਮਝਿਆ ਕਿ ਮਨੁੱਖ ਦੀ ਮਨੁੱਖ ਨਾਲ ਜਿਹੜੀ ਵਰਤੋਂ ਹੈ ਨਾ ਉਹ ਅਕਸਰ ਨਫ਼ਰਤ ਵਾਲੀ ਹੈ। ਇਸ ਦਾ ਕਾਰਨ ਇਹ ਆ ਬਈ ਸਭ ਦੇ ਅੰਦਰ ਭੈ ਅਤੇ ਭਰਮ ਹੈ। ਮੈਂ ਸੋਚਿਆ ਬਈ ਇਹ ਕਿੱਥੋਂ ਆਏ ਤਾਂ ਮੈਨੂੰ ਖਿਆਲ ਫੁਰਿਆ ਕਿ ਸਾਡਾ ਸਰੀਰ ਆਪਣੀਆਂ ਲੋੜਾਂ ਲਈ ਜੋ ਜੋ ਯਤਨ ਕਰਦਾ ਹੈ ਉਸ ਵਿੱਚ ਸਵੈ ਰੱਖਿਆ ਜਾਂ ਸਵੈ ਪਾਲਣਾ ਦੇ ਭਾਵ ਤੋਂ ਭਾਵ ਸੈਲਫ ਡਿਫੈਂਸ ਜਾਂ ਸੈਲਫਿਸ਼ਨੈਸ ਤੋਂ ਵੱਧ ਕੇ ਹੋਰ ਅੱਗੇ ਖੁਦਗਰਜ਼ ਹੋ ਜਾਂਦਾ ਹੈ ਅਤੇ ਫਿਰ ਵਰਤੋਂ ਵਿਹਾਰ ਵਿੱਚ ਸਗੋਂ ਜ਼ੋਰ ਜਾਂ ਧੱਕੇ ਦੀ ਗੱਲ ਆ ਜਾਂਦੀ ਹੈ। ਇਸ ਵਰਤਾਓ ਤੋਂ ਦਿਲ ਵਿੱਚ ਤੌਖਲਾ ਬੈਠ ਜਾਂਦਾ ਹੈ। ਤੌਖਲੇ ਦਾ ਰੂਪ ਹੈ ਭੈ ਅਤੇ ਭਰਮ। ਭੈ ਅਤੇ ਭਰਮ ਨੈਗੇਟਿਵਿਟੀ ਹੈ ਅਤੇ ਇਸ ਨੈਗੇਟਿਵਨੈਸ ਦਾ ਫਲ ਹੈ ਦੁੱਖ ਅਤੇ ਰੋਗ ਅਤੇ ਇਸ ਦਾ ਦਾਰੂ ਹੈ ਭਰੋਸਾ। ਪਹਿਲਾਂ ਭਰੋਸਾ ਵਾਹਿਗੁਰੂ 'ਤੇ ਰੱਖਣਾ ਚਾਹੀਦਾ ਹੈ। ਉਹ ਨਿਰਭਉ ਹੈ ਅਤੇ ਉਸ ਦਾ ਸਿਦਕ ਧਾਰਨ ਕੀਤਿਆਂ ਹਿਰਦਾ ਟਿਕਾਣੇ ਆ ਜਾਂਦਾ ਹੈ ਅਤੇ ਨਿਰਭਉ ਵਾਹਿਗੁਰੂ ਨੂੰ ਜਪਿਆਂ ਭੈ ਮਿਟ ਜਾਂਦਾ ਹੈ। ਮੇਰੀ ਜਾਂਚ ਵਿੱਚ ਅਤੇ ਕਥਾ ਵਿੱਚ ਸਗੋਂ ਇਹ ਗੱਲ ਦੱਸੀ ਹੈ ਜੋ ਸੁਖਮਣੀ ਸਾਹਿਬ ਵਿੱਚ ਤੁਸੀਂ ਇੱਕ ਦਿਨ ਦੱਸੀ ਸੀ ਕਿ ਮਹਾਰਾਜ ਨੇ ਲਿਖਿਆ ਦੁੱਖ ਰੋਗ ਬਿਨਸੇ ਭੈ ਭਰਮ ਕਿ ਜਿਸ ਨੂੰ ਵਾਹਿਗੁਰੂ ਚਿੱਤ ਆਵੇ ਉਸ ਦੇ ਭੈ ਅਤੇ ਭਰਮ ਮਿਟ ਜਾਂਦੇ ਨੇ। ਭੈ ਅਤੇ ਭਰਮ ਕਾਰਨ ਨੇ ਅਤੇ ਦੁੱਖ ਅਤੇ ਰੋਗ ਫਲ ਹੈ। ਸੋ ਜਦੋਂ ਭੈ ਅਤੇ ਭਰਮ ਮਿਟ ਗਏ ਤਾਂ ਦੁੱਖ ਰੋਗ ਦੇ ਰਸਤੇ ਆਪੇ ਬੰਦ ਹੋ ਗਏ। ਬਾਬਾ ਜੀ ਨੇ ਜਵਾਬ ਦਿੱਤਾ ਹਾਂ ਬਿਲਕੁਲ ਠੀਕ ਹੈ। ਮੁਸਾਫਰ ਨੇ ਫਿਰ ਆਖਿਆ ਅੱਛਾ ਫਿਰ ਮੈਂ ਸਮਝਿਆ ਕਿ ਇਸ ਦੀ ਪ੍ਰਾਪਤੀ ਭਲੇ ਪੁਰਖਾਂ ਦੇ ਸਤਸੰਗ ਵਿੱਚ ਆਉਂਦੀ ਹੈ ਜਿਨ੍ਹਾਂ ਦੇ ਸੰਗ ਨਾਲ ਘਾਟੇ ਵਾਲੀ ਪੂੰਜੀ ਘਟਦੀ ਹੈ। ਜਿਵੇਂ ਅੱਜ ਸਵੇਰੇ ਤੁਸੀਂ ਬਾਣੀ ਪੜ੍ਹਦੇ ਸੋ ਸੱਤੀ ਪੈਰੀ ਸੱਤ ਭਲਾ ਬਈਏ ਪੜ੍ਹਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੈ ਘਟੈ ਰਾਸ। ਸਤਸੰਗ ਨਾਲ ਕੂੜ ਦੀ ਰਾਸ ਜਾਂ ਤੋਟੇ ਦੀ ਘਾਟੇ ਦੀ ਰਕਮ ਘਟ ਜਾਂਦੀ ਹੈ। ਇੱਕ ਤਾਂ ਨਾਮੀ ਪੁਰਖ ਦਾ ਨਾਮ ਜਪਣ ਵਾਲੇ ਪੁਰਸ਼ ਦਾ ਸੰਗ ਇਹ ਸਤਸੰਗ ਹੈ। ਦੂਜਾ ਗੁਰੂ ਕੀ ਬਾਣੀ ਦਾ ਪਾਠ ਅਤੇ ਵਿਚਾਰ ਇਹ ਵੀ ਸਤਸੰਗ ਹੈ, ਗੁਰੂ ਦਾ ਸਤਸੰਗ ਹੈ। ਇਸ ਨਾਲ ਕੀਰਤਨ ਅਤੇ ਲਿਵ ਦੀ ਪ੍ਰਾਪਤੀ ਹੁੰਦੀ ਹੈ। ਫਿਰ ਮੈਂ ਸਮਝਿਆ ਕਿ ਪਾਰਗ੍ਰਾਮੀ ਸਿੱਖ ਨੂੰ ਗੁਰਮਤ ਵਿੱਚ ਗੁਰਮੁਖ ਆਖਦੇ ਨੇ ਪਰ ਗੁਰੂ ਦੀ ਪਦਵੀ ਸਿਰਫ 10 ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਦਿੱਤੀ ਗਈ ਹੈ। ਕਿ ਸਤਿਗੁਰੂ ਦੇ ਸਮੇਂ ਵੀ ਗੁਰਮੁਖ ਹੋਏ ਨੇ? ਬਾਬਾ ਜੀ ਨੇ ਜਵਾਬ ਦਿੱਤਾ ਹਾਂ, ਗੁਰੂ ਸਾਹਿਬਾਨ ਦੇ ਸਮੇਂ ਵੀ ਗੁਰਮੁਖ ਹੋਏ। ਉਹਨਾਂ ਨੂੰ ਮੰਜੀਆਂ ਵਾਲੇ ਅਤੇ ਬਖਸ਼ਿਸ਼ਾਂ ਵਾਲੇ ਕਹਿੰਦੇ ਸਨ। ਉਹ ਆਪ ਜਪਦੇ ਸਨ ਅਤੇ ਦੂਜਿਆਂ ਨੂੰ ਨਾਮ ਜਪਾਉਂਦੇ ਸਨ ਅਤੇ ਸਿੱਖਾਂ ਨੂੰ ਗੁਰੂ ਸਾਹਿਬ ਦੀ ਚਰਨੀ ਲਾ ਲਿਆਉਂਦੇ ਸਨ। ਸੋ ਗੁਰੂ ਦਾ ਦਰਜਾ ਉਹਨਾਂ ਬਖਸ਼ਿਸ਼ਾਂ ਵਾਲਿਆਂ ਤੋਂ ਉੱਚਾ ਹੁੰਦਾ ਸੀ ਅਤੇ ਸੰਗਤਾਂ ਵੀ ਇਸੇ ਤਰ੍ਹਾਂ ਹੀ ਸਮਝਦੀਆਂ ਸਨ। ਹੁਣ ਵੀ ਇਹ ਗੱਲ ਹੈ, ਗੁਰਮੁਖ ਦਾ ਮੇਲ ਅਸੀਂ ਸਦਾ ਲੋਚਦੇ ਹਾਂ, ਸਤਸੰਗ ਤੋਂ ਲਾਭ ਲੈਂਦੇ ਹਾਂ, ਸਤਿਕਾਰ ਕਰਦੇ ਹਾਂ। ਉਹ ਨਾਮ ਜਪਦਾ ਅਤੇ ਜਪਾਉਂਦਾ ਪਰ ਸਭ ਨੂੰ ਗੁਰੂ ਕੀ ਸ਼ਰਨ ਵਿੱਚ ਅਪਣਾਉਂਦਾ, ਆਪਣੇ ਆਪ ਨੂੰ ਸਿੱਖ ਹੀ ਜਾਣਦਾ ਅਤੇ ਸਤਿਕਾਰ ਵਿੱਚ ਵੱਸਦਾ। ਸਿੱਖ ਉਸ ਦਾ ਸਤਿਕਾਰ ਕਰਦੇ ਨੇ। ਭਾਈ ਗੁਰਮੁਖਾ, ਗੁਰੂ ਦੀ ਮੱਤ ਤੇ ਬਹੁਤ ਸਿੱਧੀ ਅਤੇ ਸੌਖੀ ਹੈ। ਇਸ ਨਾਲ ਸਮਝ ਆਉਂਦੀ ਹੈ ਕਿ ਕਿਵੇਂ ਆਪਣੇ ਆਪ ਨਾਲ ਹੀ ਸਾਨੂੰ ਸਤਵਾਦੀ ਭਾਵ ਸੱਚੇ ਜੀਵਨ ਵਾਲਾ ਬਣਨਾ ਚਾਹੀਦਾ। ਜਿਵੇਂ ਅਸੀਂ ਆਪਣੇ ਆਪ ਨਾਲ ਝੂਠ ਜਾਂ ਕਪਟ ਨਹੀਂ ਚੰਗਾ ਸਮਝਦੇ, ਇਸੇ ਤਰ੍ਹਾਂ ਦੂਜਿਆਂ ਨਾਲ ਵੀ ਝੂਠ, ਕਪਟ, ਦਗਾ ਤਿਆਗ ਦਿਓ ਅਤੇ ਪਿਆਰ ਵਰਤੋ। ਪਿਆਰ ਦੀ ਜਾਂਚ ਲਈ ਸਤਸੰਗ ਕਰੋ, ਬਾਣੀ ਪੜ੍ਹੋ ਅਤੇ ਵਿਚਾਰੋ ਅਤੇ ਵਾਹਿਗੁਰੂ ਨਾਲ ਪਿਆਰ ਕਰੋ। ਵਾਹਿਗੁਰੂ ਨਾਲ ਪ੍ਰੇਮ ਤੁਹਾਡੇ ਸੁਭਾਅ ਨੂੰ ਪ੍ਰੇਮਮਈ ਕਰ ਦੇਵੇਗਾ। ਜਦੋਂ ਸੁਭਾਅ ਪ੍ਰੇਮ ਵਾਲਾ ਹੋ ਗਿਆ ਤਾਂ ਤੁਸੀਂ ਦੁਨੀਆਂ ਵਿੱਚ ਵੀ ਪ੍ਰੇਮ ਨਾਲ ਹੀ ਵਰਤੋਗੇ।